ਫੌਜ ਵਿੱਚ ਭਰਤੀ ਹੋਣਾ, ਅੰਮ੍ਰਿਤ ਛਕਣਾ ਅਤੇ ਰਿਜ਼ਰਵਿਸਟ ਬਣ ਕੇ ਫੌਜ ਵਿੱਚੋਂ ਚਲੇ ਆਉਣਾ। ਸੰਤ ਜੀ ਨੂੰ ਸਾਰਾ ਨਗਰ ਸਾਧੂ ਦੇ ਸ਼ਬਦ ਨਾਲ ਪੁਕਾਰਨ ਲੱਗ ਪਿਆ। ਆਪ ਭਾਰ ਜਵਾਨ ਹੋ ਗਏ, ਮੁੱਛ ਫੁੱਟ ਪਈ, ਕੱਦ ਪੂਰਾ 6 ਫੁੱਟ ਹੋ ਗਿਆ, ਰੰਗ ਗੋਰਾ ਅਤੇ ਭਗਵਾਂ ਸਰੀਰ ਬਹੁਤ ਸੋਹਣਾ ਲੱਗਣ ਲੱਗ ਪਿਆ। ਘਰ ਦਾ ਕੰਮ ਕਾਰ ਥੋੜ੍ਹਾ ਕਰਦੇ, ਪਰ ਜ਼ਿਆਦਾ ਸਮਾਂ ਭਜਨ ਅਤੇ ਸਾਧ ਸੰਤਾਂ ਦੀ ਸੇਵਾ ਲਈ ਲਾਉਂਦੇ। ਇੱਕ ਦਿਨ ਅੰਮ੍ਰਿਤ ਵੇਲੇ ਹੀ ਆਪਣੀ ਮਾਤਾ ਜੀ ਨੂੰ ਉਹਨਾਂ ਦੇ ਚਰਨ ਫੜ ਕੇ ਕੋਲ ਬੈਠ ਗਏ ਅਤੇ ਨਿਮਰਤਾ ਸਹਿਤ ਬੇਨਤੀ ਕੀਤੀ, ਮਾਤਾ ਜੀ ਮੈਨੂੰ ਆਗਿਆ ਦਿਓ ਕਿ ਮੈਂ ਫੌਜ ਵਿੱਚ ਭਰਤੀ ਹੋ ਜਾਵਾਂ। ਸਾਡੇ ਨਗਰ ਦੇ ਕਈ ਜਵਾਨ ਭਰਤੀ ਹੋ ਰਹੇ ਹਨ, ਮੈਂ ਵੱਡਾ ਅਹੁਦਾ ਪਾਵਾਂਗਾ, ਆਪ ਤਸੱਲੀ ਰੱਖੋ ਅਤੇ ਜ਼ਰੂਰ ਆਗਿਆ ਦਿਓ। ਮਾਤਾ ਜੀ ਦਾ ਪੁੱਤਰ ਨਾਲ ਬਹੁਤ ਮੋਹ ਸੀ, ਪਰ ਆਗਿਆ ਦੇ ਦਿੱਤੀ। ਸੰਮਤ 1940 ਵਿੱਚ ਪਿੰਡ ਦੇ ਇੱਕ ਹੋਰ ਮੁੰਡੇ ਨਾਲ ਧਰਮਕੋਟ ਗਏ। ਆਪ ਦਾ ਨਾਵਾਂ ਤਾਂ ਲੱਗ ਗਿਆ, ਪਰ ਦੂਜਾ ਜਵਾਨ ਪਿੰਡ ਮੁੜ ਆਇਆ। ਆਪ ਨੂੰ ਕੋਹਾਟ ਛਾਵਣੀ ਤੋਪਖਾਨੇ ਵਿੱਚ ਭੇਜ ਦਿੱਤਾ ਗਿਆ। 1 ਸਾਲ ਇੱਥੇ ਰਹੇ, ਸਾਰਾ ਦਿਨ ਹੀ ਰੁਝੇਵਾ ਬਹੁਤ ਰਹਿੰਦਾ, ਘੋੜੇ ਦੀ ਮਾਲਿਸ਼, ਸਫਾਈ, ਪਰੇਡ ਆਦਿ ਕਰਦੇ। ਵਿੱਦਿਆ ਪ੍ਰਾਪਤੀ ਅਤੇ ਸਿਮਰਨ ਲਈ ਸਮਾਂ ਘੱਟ ਮਿਲਦਾ। ਇੱਕ ਦਿਨ ਆਪ ਨੂੰ ਸੂਬੇਦਾਰ ਦਲੇਰ ਸਿੰਘ ਮਿਲੇ, ਜੋ ਚੀਮਾ ਨਗਰ ਦੇ ਹੀ ਸਨ ਅਤੇ 54 ਸਿੱਖ ਪਲਟਨ ਵਿੱਚ ਕੋਹਾਟ ਦੇ ਅਫਸਰ ਸਨ। ਸੁੱਖ ਸ਼ਾਂਤ ਪੁੱਛੀ ਗਈ ਤਾਂ ਆਪ ਨੇ ਦੱਸਿਆ ਕਿ ਜਿਸ ਮਨਸਾ ਨਾਲ ਨੌਕਰੀ ਕੀਤੀ ਸੀ ਉਹ ਪੂਰੀ ਨਹੀਂ ਹੋ ਰਹੀ। ਤੋਪਖਾਨੇ ਵਿੱਚ ਕੰਮ ਹੀ ਬਹੁਤ ਰਹਿੰਦਾ ਹੈ। ਸੂਬੇਦਾਰ ਜੀ ਨੇ ਆਪ ਜੀ ਨੂੰ ਆਪਣੀ ਪਲਟਨ ਵਿੱਚ ਬਦਲੀ ਕਰਵਾ ਲੈਣ ਦਾ ਵਚਨ ਦਿੱਤਾ। ਸੂਬੇਦਾਰ ਜੀ ਬਹੁਤ ਗੁਰਮੁਖ ਅਤੇ ਬੰਦਗੀ ਕਰਨ ਵਾਲੇ ਗੁਰਸਿੱਖ ਸਨ। ਅਫਸਰਾਂ ਵਿੱਚ ਆਪ ਦੀ ਚੰਗੀ ਇੱਜ਼ਤ ਸੀ। ਆਪ ਨੇ ਜਲਦੀ ਹੀ ਸੰਤ ਜੀ ਦੀ ਬਦਲੀ ਕੰਪਨੀ ਨੰਬਰ 7 54 ਸਿੱਖ ਪਲਟਨ ਵਿੱਚ ਕਰਵਾ ਲਈ, ਜੋ 6 ਮਹੀਨੇ ਪਿੱਛੋਂ ਸੰਤ ਜੀ ਦੀ ਮਹੀਨੇ ਦੀ ਛੁੱਟੀ ਆਪਣੇ ਨਗਰ ਕੱਟਣ ਆਏ ਅਤੇ ਸਾਵਣ ਭਾਦੋਂ ਚੀਮੇ ਹੀ ਰਹੇ। 5-7 ਦਿਨ ਲਈ ਜਵਾਹਰ ਕੀ ਭੈਣ ਜੀ ਨੂੰ ਮਿਲਣ ਭੀ ਗਏ। ਆਪ ਨੇ ਡੇਰਾ ਭਾਈ ਬੂਟਾ ਸਿੰਘ ਜੀ ਸੇਵਾ ਕਰਵਾਈ, ਜਿੱਥੇ ਕਿ ਨਿੱਕਿਆਂ ਹੁੰਦਿਆਂ ਆਪ ਨੇ ਗੁਰਮੁਖੀ ਪੜ੍ਹੀ ਸੀ। ਜਦੋਂ ਆਪ ਛੁੱਟੀ 'ਤੇ ਸਨ ਅਤੇ ਆਪ ਦੇ ਵਿਆਹ ਦਾ ਚਰਚਾ ਕਈ ਘਰਾਂ ਵਿੱਚ ਹੋਣ ਲੱਗਾ। ਸਰਦਾਰ ਜਵਾਹਰ ਸਿੰਘ ਪਿੰਡ ਬੱਡ ਰੁੱਖਾ ਵਾਲਾ ਅਤੇ ਉਹਨਾਂ ਦੀ ਸੁਪਤਨੀ ਧਰਮ ਕੌਰ ਆਪ ਜੀ ਨੂੰ ਵੇਖ ਗਏ ਸਨ। ਸਲਾਹ ਕਰਕੇ ਸ਼ਗਨ ਦੇਣ ਆਏ ਤਾਂ ਆਪ ਵਾਪਸ ਨੌਕਰੀ 'ਤੇ ਜਾ ਚੁੱਕੇ ਸਨ। ਇਹਨਾਂ ਦੋਹਾਂ ਨੇ ਆਪ ਦੀ ਸਗਾਈ ਆਪ ਜੀ ਦੇ ਪਿਤਾ ਦੀ ਝੋਲੀ ਪਾ ਦਿੱਤੀ। ਸਰਦਾਰ ਕਰਮ ਸਿੰਘ ਨੇ ਪਲਟਨ ਵਿੱਚ ਚਿੱਠੀ ਭੇਜੀ ਕਿ ਆਪ ਜੀ ਦੀ ਸਗਾਈ ਇਸ ਤਰ੍ਹਾਂ ਕਰ ਦਿੱਤੀ ਹੈ। ਆਪ ਨੇ ਮੁੜਦੀ ਡਾਕ ਰਾਹੀਂ ਉੱਤਰ ਦਿੱਤਾ ਕਿ ਸਾਨੂੰ ਸ਼ਾਦੀ ਕਰਨ ਦਾ ਰੱਬੀ ਹੁਕਮ ਨਹੀਂ, ਜੇਕਰ ਸਰਦਾਰ ਜੀਵਨ ਸਿੰਘ ਅਤੇ ਉਹਨਾਂ ਦਾ ਪਰਿਵਾਰ ਮੰਨ ਜਾਵੇ ਤਾਂ ਆਪਣੀ ਲੜਕੀ ਮਹਾਂਕੌਰ ਦੀ ਸ਼ਾਦੀ ਮੇਰੇ ਛੋਟੇ ਭਾਈ ਜੈ ਸਿੰਘ ਨਾਲ ਕਰ ਦੇਣ। ਦੋਵੇਂ ਪਰਿਵਾਰ ਸਤਸੰਗੀ ਸਨ, ਸੋ ਐਸਾ ਹੀ ਕੀਤਾ ਗਿਆ। ਅੰਗਰੇਜ਼ਾਂ ਨੇ ਪੰਜਾਬ ਫਤਿਹ ਕਰ ਲੈਣ ਪਿੱਛੋਂ ਕੁਛ ਸਾਲ ਤਾਂ ਸਿੱਖਾਂ ਦੀ ਭਰਤੀ ਫੌਜ ਵਿੱਚ ਨਹੀਂ ਸੀ ਜਾਰੀ ਕੀਤੀ। ਭਰਤੀ ਜਾਰੀ ਕਰਕੇ ਸਿੱਖਾਂ ਨੂੰ ਧਰਮ ਵਿੱਚ ਪਰਪੱਕ ਜਵਾਨ ਬਣਾਈ ਰੱਖਣ ਵਿੱਚ ਉਹਨਾਂ ਨੇ ਆਪਣੇ ਰਾਜ ਲਈ ਬਹੁਤ ਲਾਭਦਾਇਕ ਜਾਤਾ। ਸੋ ਫੌਜਾਂ ਵਿੱਚ ਅੰਮ੍ਰਿਤ ਪ੍ਰਚਾਰ ਸਮੇਂ ਸਮੇਂ ਹੁੰਦਾ ਰਹਿੰਦਾ ਅਤੇ ਰਹਿਤ ਰੱਖਣ ਵਿੱਚ ਜ਼ੋਰ ਦਿੱਤਾ ਜਾਂਦਾ, ਕੁਰਹਿਤ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ। ਉਸ ਸਮੇਂ ਫੌਜਾਂ ਵਿੱਚ ਅੰਮ੍ਰਿਤ ਛਕਾਉਣ ਦੀ ਮਹਾਨ ਸੇਵਾ ਸਿੱਖ ਪੰਥ ਦੇ ਪ੍ਰਸਿੱਧ ਕਥਾਕਾਰ ਗਿਆਨੀ ਠਾਕੁਰ ਸਿੰਘ ਜੀ ਅੰਮ੍ਰਿਤਸਰ ਵਾਲੇ ਕਰਿਆ ਕਰਦੇ ਸਨ। ਗਿਆਨੀ ਜੀ ਕੋਹਾਟ ਛਾਵਣੀ ਆਏ ਅਤੇ 54 ਸਿੱਖ ਪਲਟਨ ਵਿੱਚ ਵੀ ਬਹੁਤ ਸਾਰੇ ਜਵਾਨਾਂ ਨੂੰ ਅੰਮ੍ਰਿਤ ਛਕਾਇਆ। ਜਵਾਨ ਤਾਂ ਕੇਸੀ ਇਸ਼ਨਾਨ ਕਰਕੇ ਸਾਰੇ ਕਕਾਰ ਸਜਾ ਕੇ ਫੌਜੀ ਗੁਰਦੁਆਰੇ ਸਾਹਿਬ ਵਿੱਚ ਹਾਜ਼ਰ ਹੋ ਗਏ। ਆਪ ਜੀ ਨਾਲ ਭਾਈ ਜੋਧ ਸਿੰਘ ਜੀ ਗ੍ਰੰਥੀ, ਸੂਬੇਦਾਰ ਦਲੇਰ ਸਿੰਘ ਜੀ, ਹਵਲਦਾਰ ਹੀਰਾ ਸਿੰਘ ਜੀ ਪਲਟਨ ਵਿੱਚੋਂ ਤਿਆਰ ਹੋ ਕੇ ਪੁੱਜ ਗਏ। 5ਵੇਂ ਪਿਆਰੇ ਦੀ ਭਾਲ ਵਿੱਚ ਸਨ ਕਿ ਇੱਕ ਬਹੁਤ ਦੀਦਾਰੀ ਨਿਹੰਗ ਸਿੰਘ ਗੁਰਦੁਆਰੇ ਆ ਫਤਿਹ ਬੁਲਾਈ। ਗਿਆਨੀ ਠਾਕੁਰ ਸਿੰਘ ਜੀ ਨੇ ਬੇਨਤੀ ਕੀਤੀ ਕਿ ਆਪ ਸਾਡੇ ਨਾਲ ਅੰਮ੍ਰਿਤ ਪ੍ਰਚਾਰ ਲਈ ਤਿਆਰ ਹੋਣ ਦੀ ਕਿਰਪਾ ਕਰੋ। ਆਪ ਨੇ ਭਲੇ ਵੇਲੇ ਦੀਦਾਰੇ ਦਿੱਤੇ ਹਨ। ਨਿਹੰਗ ਸਿੰਘ ਜੀ ਨੇ ਗੱਜ ਕੇ ਕਿਹਾ, ਖਾਲਸਾ, ਸਤਿਗੁਰੂ ਕਲਗੀ ਵਾਲੇ ਦੇ ਹੁਕਮ ਵਿੱਚ ਇਸੇ ਕਾਰਜ ਲਈ ਕਮਰ ਕੱਸਾ ਕਰਕੇ ਆਇਆ ਹੈ। ਗ੍ਰੰਥੀ ਜੋਧ ਸਿੰਘ ਜੀ ਨੇ ਸਭ ਅੰਮ੍ਰਿਤ ਅਭਿਲਾਸ਼ੀਆਂ ਨੂੰ ਦਿਲ ਵਿੱਚ ਵਾਹਿਗੁਰੂ 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 ਦਾ ਜਾਪ ਕਰਦੇ ਰਹਿਣ ਲਈ ਹੁਕਮ ਕੀਤਾ ਅਤੇ ਸਾਰੇ ਪਿਆਰਿਆਂ ਦੀ ਸੁਧਾਈ ਕਰਕੇ ਅਰਦਾਸ ਕੀਤੀ। ਹੇ ਸੱਚੇ ਇਸ ਪਾਤਸ਼ਾਹ, ਆਪਣੀ ਕਲਾ ਦੁਆਰਾ ਜੋ ਭੁਜੰਗੀ ਆਪ ਜੀ ਦਰਗਾਹ ਵਿੱਚ ਅੰਮ੍ਰਿਤ ਦੀ ਦਾਤ ਲੈਣ ਲਈ ਹਾਜ਼ਰ ਹੋਏ ਹਨ, ਇਹਨਾਂ ਦੇ ਹਿਰਦੇ ਵਿੱਚ ਪ੍ਰੇਮ ਰਸ, ਬੀਰ ਰਸ, ਨਾਮ ਰਸ ਸਿੰਚਣਾ ਅਤੇ ਸਿੱਖੀ ਕਿਸਾਂ ਸਵਾਸਾਂ ਸੰਗ ਨਿਭਾਉਣੀ। ਮਰਿਆਦਾ ਅਨੁਸਾਰ ਅੰਮ੍ਰਿਤ ਦਾ ਬਾਟਾ ਤਿਆਰ ਹੋ ਜਾਣ ਪਰ ਸਭ ਨੂੰ ਅੰਮ੍ਰਿਤ ਛਕਾਇਆ ਗਿਆ, ਰਹਿਤ ਦੱਸੀ ਗਈ, ਚਾਰ ਵੱਡੀਆਂ ਕੁਰਹਿਤਾਂ ਤੋਂ ਬਚਣ ਲਈ ਤਾਕੀਦ ਕੀਤੀ। ਕੜਾ ਪ੍ਰਸ਼ਾਦ ਵਰਤਦਿਆਂ ਨਿਹੰਗ ਸਿੰਘ ਜੀ ਪ੍ਰਸ਼ਾਦ ਲੈ ਕੇ ਹਰਨ ਹੋ ਗਏ। ਹੋਰ ਤਾਂ ਸਭ ਆਪੋ ਆਪਣੀਆਂ ਕੰਪਨੀਆਂ ਵਿੱਚ ਚਲੇ ਗਏ, ਪਰ ਸੰਤ ਜੀ ਗੁਰਦੁਆਰਾ ਸਾਹਿਬ ਦੀ ਗ੍ਰੰਥੀ ਦੀ ਸੇਵਾ ਲਈ ਟਿਕ ਗਏ। ਸੂਬੇਦਾਰ ਦਲੇਲ ਸਿੰਘ ਜੀ ਨੇ ਆਪ ਦਾ ਪਹਿਰਾ ਮੁਆਫ ਕਰਵਾ ਦਿੱਤਾ ਅਤੇ ਆਪ ਜੀ ਗੁਰਦੁਆਰਾ ਸਾਹਿਬ ਵਿੱਚ ਸੇਵਕ ਦੇ ਤੌਰ ਪਰ ਸੇਵਾ ਕਰਦੇ ਰਹੇ। ਫੌਜੀ ਕੰਮ ਦੀ ਸਿਖਲਾਈ ਵਿੱਚ ਆਪ ਨਿਪੁੰਨ ਹੋ ਚੁੱਕੇ ਸਨ। ਆਪ ਚਾਂਦਮਾਰੀ ਵਿੱਚ ਸਾਰੀ ਫੌਜ ਵਿੱਚੋਂ ਚੰਗੇ ਰਹਿੰਦੇ। ਆਪ ਦੀ ਗੋਲੀ ਸਦਾ ਗੁਲਜੜੀ ਠੀਕ ਨਿਸ਼ਾਨੇ ਪਰ ਲੱਗਦੀ। ਸਵੇਰੇ ਪਰੇਡ ਕਰ ਆਉਂਦੇ ਅਤੇ ਸਾਰਾ ਦਿਨ ਗੁਰਦੁਆਰਾ ਸਾਹਿਬ ਵਿੱਚ ਝਾੜੂ ਦੇਣਾ, ਦਰੀਆਂ ਝਾੜਨੀਆਂ, ਗ੍ਰੰਥੀ ਸਾਹਿਬ ਲਈ ਪ੍ਰਸ਼ਾਦਾ ਤਿਆਰ ਕਰਨਾ ਆਦਿਕ ਡਿਊਟੀਆਂ ਲਗਨ ਨਾਲ ਕਰਦੇ। ਦੁਪਹਿਰ ਨੂੰ ਵਿੱਦਿਆ ਪੜ੍ਹਦੇ ਅਤੇ ਗੁਰੂ ਮਹਾਰਾਜ ਜੀ ਦਾ ਪਾਠ ਕਰਦੇ ਰਹਿੰਦੇ। ਰਾਤ ਨੂੰ ਗ੍ਰੰਥੀ ਸਾਹਿਬ ਜੀ ਦੀ ਹਰ ਤਰ੍ਹਾਂ ਸੇਵਾ ਕਰਕੇ 9 ਵਜੇ ਰਾਜ ਜਾਂਦੇ ਅਤੇ ਸਵੇਰੇ 2 ਵਜੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਲਈ ਬੈਠ ਜਾਂਦੇ। ਜਲਦੀ ਹੀ ਸਾਰੀ ਫੌਜ ਵਿੱਚ ਆਪ ਨੂੰ ਸਭ ਸਾਧੂ ਦੇ ਨਾਮ ਨਾਲ ਯਾਦ ਕਰਨ ਲੱਗ ਪਏ। ਫਰਵਰੀ 1888 ਵਿੱਚ 54 ਪਲਟਨ ਦੀ ਬਦਲੀ ਕੋਹਾਟ ਤੋਂ ਡੇਰਾ ਗਾਜ਼ੀ ਖਾਂ ਹੋ ਗਈ। ਪਲਟਨ ਤਾਂ ਕੋਹਾਟ ਬੰਨੂ ਦੀ ਸੜਕ ਰਸਤੇ ਪੈਦਲ ਪੜਾਅ ਕਰਦੀ ਕਰਦੀ ਡੇਰਾ ਗਾਜ਼ੀ ਖਾਨ ਵਿੱਚ ਪੁੱਜੀ। ਪਲਟਨ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਗ੍ਰੰਥੀ ਜੀ 60 ਕੁ ਜਨਾਨੀਆਂ ਅਤੇ ਬੱਚੇ ਪਹਿਰੇ ਵਿੱਚ ਖੁਸ਼ਹਾਲਗੜ੍ਹ ਤੋਂ ਗਾਜ਼ੀ ਘਾਟ ਵੱਲ ਕਿਸ਼ਤੀਆਂ ਵਿੱਚ ਤੁਰੇ। ਸੰਤ ਜੀ ਭਾਈ ਜੋਧ ਸਿੰਘ ਗ੍ਰੰਥੀ ਦੀ ਅਰਦਲੀ ਨਾਲ ਹੀ ਸਨ। ਕਿਸ਼ਤੀਆਂ ਦਰਿਆ ਕੰਢੇ ਰੁੱਖਾਂ ਨਾਲ ਸ਼ਾਮ ਨੂੰ ਬੰਨ੍ਹ ਦਿੱਤੀਆਂ ਜਾਂਦੀਆਂ। ਸੰਤ ਜੀ ਗ੍ਰੰਥੀ ਜੀ ਨੂੰ ਪ੍ਰਸ਼ਾਦਿਆ ਤਿਆਰ ਕਰਕੇ ਛਕਾਉਂਦੇ ਅਤੇ ਆਪ ਛੱਕ ਕੇ ਸਾਰੀ ਸਾਰੀ ਰਾਤ ਦਰਿਆ ਕੰਢੇ ਬੈਠ ਕੇ ਭਜਨ ਕਰਦੇ ਰਹਿੰਦੇ। ਗ੍ਰੰਥੀ ਜੀ ਵੀ ਬਹੁਤ ਭਜਨੀਕ ਸਨ, ਕਈ ਕਈ ਘੰਟੇ ਅਡੋਲ ਧਿਆਨ ਵਿੱਚ ਮਗਨ ਰਹਿੰਦੇ। ਉਦੋਂ ਚਿਹਰੇ ਪਰ ਇੱਕ ਖਾਸ ਟਿਕਾਓ ਹੁੰਦਾ। ਇੱਕ ਦਿਨ ਸੰਤ ਜੀ ਨੇ ਪੁੱਛਿਆ, ਬਾਬਾ ਜੀ ਆਪ ਇੰਨਾ ਚਿਰ ਕਿੱਥੇ ਜਾਂਦੇ ਹੋ? ਭਾਈ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਅਸੀਂ ਆਪਣੇ ਦੇਸ਼ ਜਾਂਦੇ ਹਾਂ। ਸੰਤ ਜੀ ਨੇ ਹੱਥ ਜੋੜ ਕੇ ਬਾਬਾ ਜੀ ਨੂੰ ਬੇਨਤੀ ਕੀਤੀ, ਦਾਸ 'ਤੇ ਵੀ ਕਿਰਪਾ ਕਰੋ ਅਤੇ ਪੂਰੀ ਪੂਰੀ ਯੁਗਤ ਦੱਸੋ। ਬਾਬਾ ਜੀ ਸੰਤ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਗਏ ਸਨ ਅਤੇ ਉਸ ਸਮੇਂ ਦੀ ਉਡੀਕ ਵਿੱਚ ਸਨ। ਬੜੇ ਪ੍ਰੇਮ ਨਾਲ ਸਮਝਾਇਆ ਕਿ ਸ਼ਬਦ ਗੁਰਮੰਤਰ ਦੇ ਆਸਰੇ ਹੀ ਪੌੜੀ ਪੌੜੀ ਸੁਰਤ ਸ਼ਬਦ ਵਿੱਚ ਲਿਵਨੀਨ ਕਰੀਦੀ ਹੈ, ਫਿਰ ਜਗਿਆਸੂ ਨੂੰ ਦੇ ਭੁੱਲ ਜਾਂਦੀ ਹੈ। ਇਸ ਤੋਂ ਪਰੇ ਹੋ ਕੇ ਸਾਖੀ ਦੇ ਸਰੂਪ ਮਗਨ ਹੋ ਜਾਈਦਾ ਹੈ। ਅਭਿਆਸ ਕਰਦਿਆਂ ਧਿਆਨ ਸਦਾ ਗੁਰਮੰਤਰ ਦੇ ਸਰੂਪ ਜਾਂ ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਰੱਖੀਦਾ ਹੈ। ਫਿਰ ਬਾਬਾ ਜੀ ਨੇ ਸੰਤ ਜੀ ਨੂੰ 4 ਪੌੜੀਆਂ ਅਭਿਆਸ ਦੀਆਂ ਖੋਲ੍ਹ ਕੇ ਸਮਝਾਈਆਂ। ਪਹਿਲੀ ਬੈਖਰੀ ਰਸਨਾ ਦੁਆਰਾ, ਦੂਜੀ ਮੱਧਮਾ ਜੀਵ ਦੀ ਟੀਸੀ ਹਿਲੇ ਹੋਰ ਮੂੰਹ ਨਾ ਹਿਲੇ, ਤੀਸਰੀ ਬਸੰਤੀ ਸਵਾਸ ਦੁਆਰਾ, ਚੌਥੀ ਪਰਾ ਅਭਿਆਸ ਕਰਦਿਆਂ ਕਰਦਿਆਂ ਸੁਤੇ ਸਿੱਧ ਹੀ ਸੁਰਤ ਸ਼ਬਦ ਵਿੱਚ ਲੀਨ ਹੋ ਜਾਂਦੀ ਹੈ। ਇਸ ਤਰ੍ਹਾਂ ਸਿੱਖ ਹਰ ਸਮੇਂ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਭਿਆਸ ਕਰੇ, ਜਦੋਂ ਚਿੱਤ ਡੋਲੇ ਪ੍ਰੇਮ ਨਾਲ ਬੇਨਤੀਆਂ ਕਰੇ, ਹੜੇ ਕੱਢੇ, ਹੇ ਸੱਚੇ ਪਾਤਸ਼ਾਹ ਤੇਰਾ ਹਾਂ, ਮਾੜਾ ਹਾਂ ਚੰਗਾ ਹਾਂ, ਮਨੁੱਖ ਜਨਮ ਬਖਸ਼ਿਆ, ਜੋ ਹੋਰ ਕਿਰਪਾ ਹੋਈ ਅਤੇ ਅੰਮ੍ਰਿਤ ਦੀ ਦਾਤ ਬਖਸ਼ੀ, ਹੁਣ ਮੇਰਾ ਮਨ ਆਪਣੇ ਚਰਨਾਂ ਵਿੱਚ ਟਿਕਾਉਣ ਦੀ ਮਿਹਰ ਕਰੋ। ਮਾਘ 1944 ਬਿਕਰਮੀ ਵਿੱਚ ਸੰਤ ਜੀ ਦੇ ਪਿਤਾ ਕਰਮ ਸਿੰਘ ਜੀ ਚੜ੍ਹਾਈ ਕਰ ਗਏ। ਪਿੰਡ ਤੋਂ ਚਿੱਠੀ ਆਈ ਤਾਂ ਉੱਤਰ ਦਿੱਤਾ ਕਿ ਘਰ ਆਵਾਂਗਾ। ਸੰਬਤ 1945 ਵਿੱਚ ਫੌਜੀਆਂ ਨੂੰ ਰਿਜ਼ਰਵੀ ਹੋਣ ਦਾ ਹੁਕਮ ਆ ਗਿਆ ਅਤੇ ਆਪ ਜੀ ਨੇ ਵੀ ਆਪਣਾ ਨਾਂ ਰਿਜ਼ਰਵ ਵਿੱਚ ਕਰਵਾ ਲਿਆ। ਫੌਜ ਤੋਂ ਛੁੱਟੀ ਪਾ ਕੇ ਆਪ ਘਰ ਨਹੀਂ ਗਏ।